वक्त गुरुदेव जी नूं नमस्कार करना। सतनाम मंत्र जिन्होंने सुनाया नमस्कार गुरुदेव को, सतनाम पढ़ मंत्र सुनाया, जिन्होंने मैनु सतनाम का मंत्र सुनाया उन्होंने गुरुदेव पिता जी नूं मैं तो मत्था टेकना नमस्कार करना। जे तुसी कहो कि गुरु नानक देव जी तो बाणी ही लेके आए ने, उन्हां दा तां हुण नौं ही नहीं लेना है, ऐसा भी प्रचार चलता। ऐसा ना करना है कि 540 साल तो गुरु नानक देव जी अखे आए हो तो पैगंबर सीगे बाणी लियाउण वाले, नहीं ऐसी गल नहीं है। परमेश्वर तो पहला भी सी दुनिया के अंदर, पर असी तो गुरु नानक देव जी का ही नहीं देना दे सकते। गुरु नानक देव जी ही साडे लई तां परमेश्वर ने, गुरु नानक देव जी ही सारा कुछ ने। गुरु नानक देव जी गुरु अंगद देव जी ने, गुरु ग्रंथ साहिब रूप ने, ब्रह्म रूप ने। जिन्हां दे मन दे अंदर श्रद्धा ते विश्वास बन गया तो उन्हां नूं पता लग गया कि अकाल पुरख आप ही गुरु नानक देव जी ने। फिर जे विश्वास बन गया तां कुछ कृपा होवेगी, ते जे विश्वास ना बनिया फिर महाराज कहिंदे फिर उत्थे की भटकी जाओगे। इस करके पूर्ण विश्वास श्रद्धा अपने मन दे अंदर कायम करो कि गुरुदेव जी ही परमेश्वर ने। ऐसा श्लोक उच्चारण करके सतगुरां ने पहला मंगल किया, एक मंगल का श्लोक ते पौड़ी अगे उच्चारण करनगे, फिर अगे बाणी प्रारंभ करनगे। सतगुरु महाराज रहाओ दी तुक लैके, फिर रहाओ दी तुक है कर किरपा प्रभ दीन दयाला, तेरे संतन की मन होए रवाला। ए रहाओ दी तुक है इस बाणी दे विच, सारे शब्द का प्रयोजन है। सतगुरु महाराज ने बख्शिश की है, यह कहा इस बाणी विच निरे पुरे अखर अखर ना पढ़ी जायो, अखरां दे गोहज भेद नूं जाण के उहदे विच आनंद लैण दा जतन करियो। खखा उत्ते टिप्पी डड्डा खंड हुंदी है, जे खंड अखर नूं इकला पढ़ी जाओ मूंह मिठा नहीं हुंदा, तां खंड खा के भी देखो। इह बाणी च इही समझाया कि कल्ले अखरां अखरां ना ढूंढी जायो, अखरां दे विच जिहड़ा गोहज भेद छुपा के रख्या है उस दा रस लैण दा भी जतन करियो। जो गोज भेद जिहड़ा आपां नूं बख्शिश कीता है गुरदेव मंत निरोधरा, निरोधार करता है गुरुदेव दा मंत्र। वाहे गुरु गुर मंत्र है, जप हों मैं खोई। वाहे गुरु वाहे गुरु वाहे। वाहे गुरु वाहे गुरु सुंदर उपदेश कर रहे ने। श्लोक गुरुदेव माता गुरुदेव पिता आपां श्रवण कर चुके हां। सो पहला श्लोक, क्योंकि गुरुदेव तो बिना विद्या नहीं आउंदी है, 52 अखरी जो होई पहला गुरुदेव जी नूं नमस्कार कीती, हुण मंगल करदे ने अकाल पुरख वाहिगुरु दा, सतगुरु दा मंगल। सतगुरु नूं ध्या के फिर गुरुदेव पिता जी नूं ध्याउणा। सलोक आप है किया कराया, आप है करना जोग। कहिंदे उस वाहिगुरु अकाल पुरख ने आप है किया कराया, आपे उन्हें पहला किया है बचन ओंकार, फिर माया नूं पैदा कर लिया, अपने विच्चों माया नूं प्रगट करके माया कोलों कराया। क्योंकि किराया तो किसी तो ही जांदा है, जां सांझे अखर ने अपने कहिंदे इह कीता किराया सब तुसीं होईआं, मैं कुछ नहीं कीता है, किया किराया। पर किराया तो तुसीं है ना माया तो, आपे किया माया नूं बनाउण वाले, माया कोलों फिर करवाउण वाले, अगे तिन्ना गुणा नूं बनाउण वाले माया दे राही, सृष्टि नूं बनाउण वाले आप है करने योग। आप ही तुसी करने योग हो, इन्ना वड्डा कार्ज होर कोई नहीं कर सकता जिन्ना तुसी कीता। ये परमेश्वर दी उपमा है पहले श्लोक दे पौड़ी विच, नानक एको रब रहिया। महाराज कहिंदे इको ही सारे किते व्यापक हो रहा है वाहिगुरु, दूसर होआ ना होग, ना कोई पिछे तुहाडे वर्गा होया, ना कोई अगे नूं होवेगा, यह तुसीं ही सारा कुछ करन वाले हो। एका माई जुगत व्याई तिन चेले परवान, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇਹ ਸਭ ਤੁਸੀਂ ਕੀਤਾ ਹੈ। ਪੌੜੀ ਓਂ ਸਾਧ ਸਤਿਗੁਰ ਨਮਸਕਾਰੰ। ਜਦੋਂ ਪਹਿਲਾਂ ਪੱਟੀ ਲਿਖਦੇ ਸੀ, ਫੱਟੀ ਲਿਖਦੇ ਸੀ ਗਾਚਨੀ ਵਾਲੀ, ਪੁਰਾਣੇ ਬਜ਼ੁਰਗਾਂ ਨੂੰ ਇਸ ਗੱਲ ਦਾ ਗਿਆਨ ਹੈ, ਫੱਟੀ ਦੇ ਸ਼ੁਰੂ ਚ ਪਹਿਲਾਂ ਇੱਕ ਓਂਕਾਰ ਲਿਖਦੇ ਸੀ। ਇਹ ਊੜਾ ਤਾਂ ਹੁਣ ਚੱਲਿਆ ਆ ਕੇ, ਊੜਾ ਐੜਾ ਈੜੀ ਸੱਸਾ ਹਾਹਾ, ਪਹਿਲਾਂ ਊੜਾ ਨਹੀਂ ਸੀ ਲਿਖਦੇ ਹੁੰਦੇ, ਇੱਕ ਓਂਕਾਰ ਲਿਖ ਕੇ ਫੇਰ ਲਿਖਦੇ ਸੀ ਐੜਾ, ਊੜਾ ਨਹੀਂ ਸੀ ਲਿਖਦੇ ਹੁੰਦੇ। ਇਹ ਹੌਲੀ ਹੌਲੀ ਇੱਕ ਓਂਕਾਰ ਨੂੰ ਮਿਟਾ ਕੇ ਇਕੱਲਾ ਊੜਾ ਬਣਾ ਦਿੱਤਾ। ਪਹਿਲਾਂ ਇੱਕ ਓਂਕਾਰ ਸੀ, ਉਹ ਪੁਰਾਤਨ ਰੀਤੀ ਇੱਥੇ ਮਹਾਰਾਜ ਨੇ ਕਾਇਮ ਰੱਖੀ। ਪਹਿਲਾਂ ਲਿਖਿਆ ਓਂ, ਪ੍ਰਾਰੰਭ ਕੀਤਾ ਬਾਣੀ ਨੂੰ ਪਰਮਾਤਮਾ ਦਾ ਨਾਮ ਲਿਖ ਕੇ, ਕਹਿੰਦੇ ਓਂ ਸਾਧ ਸਤਿਗੁਰ ਨਮਸਕਾਰੰ। ਪਹਿਲਾਂ ਤਾਂ ਮੈਂ ਸਾਧੂ ਸਰੂਪ ਸਤਿਗੁਰੂ ਜੀ ਨੂੰ ਨਮਸਕਾਰ ਕਰਦਾ, ਮੱਥਾ ਟੇਕਦਾ ਹਾਂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਨੂੰ, ਅਥਵਾ ਮੈਂ ਤਿੰਨਾਂ ਨੂੰ ਹੀ ਮੱਥਾ ਟੇਕਦਾ, ਓਂ ਅਕਾਲ ਪੁਰਖ ਵਾਹਿਗੁਰੂ ਨੂੰ, ਸਾਧ ਸੰਗਤ ਨੂੰ, ਸਤਿਗੁਰੂ ਨੂੰ। ਇਹ ਵੀ ਕਾਨੂੰਨ ਤਿੰਨ ਹੀ ਠੀਕ ਨੇ। ਅਥਵਾ ਕਹਿੰਦੇ ਨੇ ਓਂ ਅਕਾਲ ਪੁਰਖ ਵਾਹਿਗੁਰੂ। ਸਾਧ ਕੌਣ ਹੈ? ਸਾਧੂ ਮਹਾਤਮਾ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਤੇ ਸਤਿਗੁਰੂ। ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰਦਾ ਹਾਂ ਸਾਰਿਆਂ। ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਕਹਿੰਦੇ ਸਾਰਿਆਂ ਨੂੰ ਹੀ ਮੈਂ ਪਹਿਲਾਂ ਨਮਸਕਾਰ ਕਰਦਾ ਬਾਣੀ ਦੇ ਆਰੰਭ ਦੇ ਵਿੱਚ, ਬਾਬਾ ਬੁੱਢਾ ਜੀ ਵਰਗੇ ਜਿਹੜੇ ਹੋਏ ਨੇ ਵੱਡੇ, ਸਾਰਿਆਂ ਨੂੰ ਅਥਵਾ ਜਿਤਨੇ ਵੀ ਨਾਮ ਜਪਣ ਵਾਲੇ ਹੋਏ ਨੇ। ਹੁਣ ਆਪਾਂ ਕਹੀਏ ਸਤਿਗੁਰੂ ਬਹੁਤ ਵੱਡੇ ਨੇ, ਸਤਿਗੁਰੂ ਐਸਾ ਕਿਉਂ ਕਰਨਗੇ? ਉਹ ਤਾਂ ਸਾਨੂੰ ਸਿਖਾਇਆ। ਮਹਾਰਾਜ ਕਹਿੰਦੇ ਜਦੋਂ ਕੋਈ ਵੀ ਕੰਮ ਕਰਨਾ ਹੋਵੇ ਪਹਿਲਾਂ ਜ਼ਰੂਰ ਸਤਿਗੁਰਾਂ ਨੂੰ ਨਮਸਕਾਰ ਕਰੋ, ਸਾਧ ਸੰਗਤ ਦੇ ਚਰਨ ਪਵਾਓ, ਗੁਰਮੁਖਾਂ ਨੂੰ, ਪੰਜਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਓ। ਤਿੰਨ ਹੀ ਕੰਮ ਨੇ ਆਪਣੇ ਕੋਲੇ, ਆਦ ਮੱਧ ਅੰਤ ਨਿਰੰਕਾਰੰ। ਉਹ ਜੋ ਨਿਰਾਕਾਰ ਪਰਮੇਸ਼ਰ ਹੈ ਉਹ ਆਦ ਵਿੱਚ ਵੀ ਉਹੀ ਸੀ, ਮੱਧ ਹੁਣ ਵੀ ਉਹੀ ਹੈ, ਅੰਤ ਦੇ ਵਿੱਚ ਵੀ ਉਹੀ ਹੈ। ਤਿੰਨਾਂ ਕਾਲਾਂ ਵਿੱਚ ਉਹ ਆਪ ਹੀ ਵਰਤਦਾ ਹੈ। ਜਿਵੇਂ ਆਪਾਂ ਹੁਣ ਜਾਗਦੇ ਹਾਂ, ਫਿਰ ਸੌਂ ਜਾਵਾਂਗੇ ਜੇ ਸੁਪਨਾ ਆਊਗਾ, ਕਿਸੇ ਨੇ ਜਗਾ ਦਿੱਤਾ, ਸੁਪਨਾ ਖਤਮ ਹੋ ਗਿਆ, ਫਿਰ ਜਾਗ ਪਏ। ਸੁਪਨਾ ਜਾਂ ਸੌਣ ਤੋਂ ਪਹਿਲਾਂ ਵੀ ਆਪਾਂ ਜਾਗਦੇ ਸੀ, ਸੁਪਨਾ ਜਾਂ ਨੀਂਦ ਤੋਂ ਬਾਅਦ ਫਿਰ ਆਪਾਂ ਜਾਗ ਪਏ। ਇਹ ਦੋਵੇਂ ਅਵਸਥਾ ਗਿਆਨ ਦੀਆਂ ਮੰਨ ਲਓ, ਪਹਿਲੀ ਤੇ ਬਾਅਦ ਵਾਲੀ ਵਿਚਕਾਰਲੀ ਅਗਿਆਨਤਾ ਦੀ ਅਵਸਥਾ ਜਦੋਂ ਸੁਪਨਾ ਦੇਖਿਆ। ਇਸੇ ਤਰ੍ਹਾਂ ਸੰਸਾਰ ਰੂਪ ਸੁਪਨਾ ਆਪਾਂ ਦੇਖਦੇ ਹਾਂ, ਆਪਾਂ ਕਦੋਂ ਕਦੇ ਹਾਂ, ਥੋੜੇ ਕੁ ਚਿਰ ਤੇ ਹੀ ਆਏ ਹੋਏ ਦੁਨੀਆਂ ਚ, ਫਿਰ ਚਲੇ ਕਦੋਂ ਕੁ ਜਾਣਾ, ਥੋੜੇ ਕੁ ਚਿਰ ਨੂੰ ਚਲੇ ਜਾਣਾ, ਕਿੰਨੀ ਕੁ ਦੇਰ ਰਹਿਣਾ ਇੱਥੇ। ਤੇ ਇਸ ਤਰ੍ਹਾਂ ਸੰਸਾਰ ਹੁਣ ਆਪਾਂ ਸੁਪਨਾ ਲੈ ਰਹੇ ਹਾਂ ਇਸ ਵਕਤ। ਮਹਾਰਾਜ ਕਹਿੰਦੇ ਨਾ ਇਹ ਪਹਿਲਾਂ ਸੀ ਨਾ ਬਾਅਦ ਵਿੱਚ, ਇਹ ਤਾਂ ਹੁਣ ਹੀ ਹੈ, ਅਗਿਆਨਤਾ ਕਰਕੇ ਹੀ ਹੈ। ਜੇ ਗਿਆਨ ਹੋ ਜਾਵੇ, ਜੇ ਜਾਗਰਤ ਅਵਸਥਾ ਵਿੱਚ ਸੱਚਮੁੱਚ ਦਾ ਗਿਆਨ ਹੋ ਜਾਵੇ, ਫਿਰ ਉਹ ਸਾਰਾ ਸੁਪਨਾ ਆਦਿਕ ਵੀ ਖਤਮ ਹੋ ਜਾਂਦਾ। ਆਪਾਂ ਸੁਪਨੇ ਵਿੱਚ ਜਿਉਂ ਰਹੇ ਹਾਂ, ਬ੍ਰਹਮ ਗਿਆਨੀ ਸੁਪਨੇ ਵਿੱਚ ਨਹੀਂ ਜਿਉਂਦੇ, ਬ੍ਰਹਮ ਗਿਆਨੀ ਜਾਗਰਤ ਅਵਸਥਾ ਵਿੱਚ ਨੇ। ਉਨ੍ਹਾਂ ਲਈ ਇਹ ਦੁਨੀਆਂ ਨਹੀਂ, ਉਨ੍ਹਾਂ ਲਈ ਤਾਂ ਬ੍ਰਹਮ ਹੀ ਬ੍ਰਹਮ ਹੈ। ਆਪ ਹੈ ਸੁਨ, ਆਪ ਹੈ ਸੁਖ ਆਸਨ, ਆਪ ਹੀ ਵਾਹਿਗੁਰੂ ਸੁਨ ਰੂਪ ਨੇ। ਸੁਨ ਦਸ਼ਾ ਕਿਹੜੀ ਹੈ? ਸੁਨ ਦਸ਼ਾ ਜਿੱਥੇ ਮਨ ਦੀ ਚੇਤਨਤਾ ਤਾਂ ਹੈ ਪਰ ਸੰਕਲਪ ਵਿਕਲਪ ਕੋਈ ਨਹੀਂ ਹੈ। ਸੋ ਜਿਵੇਂ ਥਾਂ ਦੇ ਉੱਤੇ ਸੱਟ ਵੱਜੀ ਲੱਤ ਤੇ, ਡਾਕਟਰ ਸੂਈਆਂ ਚਬੋ ਚਬੋ ਦੇਖਦੇ, ਸੁੰਨ ਹੋ ਗਿਆ, ਉਹ ਜੜ ਹੋ ਗਿਆ, ਉਹ ਪੱਥਰ ਹੋ ਗਿਆ, ਖੂਨ ਦਾ ਸਰਕੂਲ ਹੀ ਨਹੀਂ ਹੈ ਉੱਥੇ, ਕਿਉਂਕਿ ਉਹ ਥਾਂ ਜਿਹੜੀ ਖਤਮ ਹੀ ਹੋ ਗਈ ਇੱਕ ਤਰ੍ਹਾਂ ਨਾਲ, ਉਹ ਡੈਡ ਹੋ ਗਿਆ। ਇਹ ਡੈਡ ਸੁੰਨ ਨਹੀਂ ਹੈ, ਚੇਤਨ ਸੁੰਨ ਹੈ ਸਾਡਾ ਮਨ। ਜਦੋਂ ਹੁਣ ਜਿਹੜਾ ਆਪਣਾ ਮਨ ਹੈ ਇਸ ਵਕਤ, ਇਸ ਮਨ ਚ ਇੰਨੇ ਸੰਕਲਪ ਤੇ ਵਿਕਲਪ ਨੇ, ਹੁਣ ਇਹ ਸੁਨ ਦਸ਼ਾ ਵਿੱਚ ਨਹੀਂ ਹੈ। ਚੇਤਨ ਤਾਂ ਹੈ ਪਰ ਨਾਲ ਸੰਕਲਪਾਂ ਤੇ ਵਿਕਲਪਾਂ ਦਾ ਭਰਿਆ ਹੋਇਆ ਪਿਆ ਹੈ। ਇੱਕ ਸੰਕਲਪ ਪੂਰਾ ਹੋ ਗਿਆ, ਦੂਜਾ, ਤੀਜਾ, ਚੌਥਾ, ਪੰਜਵਾਂ, ਲੱਖਾਂ, ਦਸ ਲੱਖ ਸੰਕਲਪ ਸੀ। ਸੰਕਲਪ ਜਦੋਂ ਸਾਰੇ ਮੁੱਕ ਜਾਣ, ਮਨ ਖਾਲੀ ਹੋ ਗਿਆ, ਸੰਕਲਪ ਮੇਰੇ ਮੁੱਕ ਗਏ, ਮੇਰਾ ਮਨ ਖਾਲੀ ਹੋ ਗਿਆ। ਚੇਤਨ ਤਾਂ ਹੈ ਪਰ ਸੰਕਲਪ ਕੋਈ ਨਹੀਂ ਹੈ। ਅੱਖਾਂ ਬੰਦ ਹੋ ਗਈਆਂ, ਤਾਂ ਜਦੋਂ ਤੱਕ ਮੈਨੂੰ ਇੱਛਾ ਸੀ ਪਦਾਰਥਾਂ ਦੀ, ਮੇਰੇ ਘਰ ਨਹੀਂ, ਮੇਰਾ ਘਰ ਨਹੀਂ ਘਰ ਬਣ ਗਿਆ, ਮੇਰੇ ਕੋਲ ਆਹ ਨਹੀਂ ਆਹ ਬਣ ਗਿਆ, ਮੇਰੇ ਕੋਲ ਉਹ ਨਹੀਂ ਉਹ ਲਿਆਂਦਾ, ਜਦੋਂ ਘਰ ਦੇ ਅੰਦਰ ਪਦਾਰਥ ਸਿਰੇ ਤੱਕ ਭਰ ਗਏ, ਹੁਣ ਸੋਚਦਾ ਕੀ ਲਿਆਵਾਂ ਕੀ ਕਰਾਂ, ਪੈਸਾ ਵੀ ਹੈ ਪਦਾਰਥ ਵੀ ਹੈ ਹਰ ਗੱਲ ਪੂਰੀ ਹੋ ਗਈ, ਉੱਥੇ ਜੀਵ ਦੀਆਂ ਅੱਖਾਂ ਆਪੇ ਬੰਦ ਹੋ ਜਾਂਦੀਆਂ ਨੇ, ਸ਼ਟਰ ਬੰਦ ਹੋ ਜਾਂਦੇ ਨੇ ਅੱਖਾਂ ਦੇ, ਸੁੰਨ ਦਸ਼ਾ ਚ ਬੈਠ ਜਾਂਦਾ, ਕੋਈ ਸੰਕਲਪ ਹੀ ਨਹੀਂ ਮੇਰੇ ਕੋਲ, ਉਹਨੂੰ ਕਹਿੰਦੇ ਸੁੰਨ ਦਸ਼ਾ ਚ ਚਲਿਆ ਗਿਆ। ਉਸ ਸੁੰਨ ਦਸ਼ਾ ਵਿੱਚ ਸਿਰਫ ਫਿਰ ਇੱਕੋ ਹੀ ਜਾਪ ਹੈ, ਵਾਹਿਗੁਰੂ ਵਾਹਿਗੁਰੂ, ਕਿਉਂ ਹੋਰ ਹੁਣ ਸੰਕਲਪ ਕੀ ਕਰਾਂ, ਮੇਰੇ ਤੇ ਇੱਛਾ ਹੀ ਸਾਰੀਆਂ ਇੱਛਾਵਾਂ ਹੀ ਪੂਰੀਆਂ ਹੋ ਗਈਆਂ ਨੇ। ਤਾਂ ਅਕਾਲ ਪੁਰਖ ਵਾਹਿਗੁਰੂ ਸੁੰਨ ਰਹਿੰਦੇ ਨੇ, ਉੱਥੇ ਕੋਈ ਸੰਕਲਪ ਨਹੀਂ, ਪਤਾ ਨਹੀਂ ਕਿੰਨੇ ਚਿਰਾਂ ਬਾਅਦ ਉਹਨਾਂ ਨੂੰ ਇੱਕ ਸੰਕਲਪ ਆਉਂਦਾ ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਤਾਂ ਆਪਾਂ ਬਣ ਗਏ ਸਾਰੇ ਜਾਣੇ। ਜਦੋਂ ਉਹਨਾਂ ਦਾ ਸੰਕਲਪ ਕਦੇ ਪਤਾ ਨਹੀਂ ਕਦੋਂ ਬਣਨਾ, ਰੱਬ ਜਾਣੇ, ਉਹਨਾਂ ਨੂੰ ਪਤਾ, ਜਦੋਂ ਉਹਦਾ ਸੰਕਲਪ ਬਣ ਗਿਆ ਵੀ ਬੜੇ ਖੇਡ ਖਿਡਾ ਲਏ, ਹੁਣ ਚਲੋ ਇਹਨੂੰ ਬੋਰੀ ਚ ਇਕੱਠਾ ਕਰੀਏ ਸਮਾਨ ਸਾਰਾ, ਬਾਜੀਗਰ ਵਾਂਗੂ ਸਾਰਾ ਇਕੱਠਾ ਕਰ ਦੇਣਾ, ਖੇਲ ਖੇਲ ਆ ਖੇਲ ਖੇਲ, ਅੰਤ ਕੋ ਫਿਰ ਇਕ ਹੈ, ਫਿਰ ਇਕੱਠਾ ਹੋ ਜਾਣਾ ਸਾਰਾ ਕੁਛ। ਉਹਨਾਂ ਨੂੰ ਕਦੇ ਸੰਕਲਪ ਆਉਂਦਾ ਹੀ ਨਹੀਂ, ਇਹ ਆਇਆ ਤਾਂ ਸ੍ਰਿਸ਼ਟੀ ਬਣ ਗਈ, ਨਾ ਆਇਆ ਤਾਂ ਸ੍ਰਿਸ਼ਟੀ ਖਤਮ ਹੋ ਗਈ, ਇੰਨੇ ਸੰਕਲਪ। ਇਸ ਤਰ੍ਹਾਂ ਇੱਕ ਸੁੰਨ ਦਸ਼ਾ ਹੈ ਜਿਹਦੇ ਵਿੱਚ ਇੱਕ ਨਿਰਵਿਕਲਪ ਸਮਾਧੀ ਹੈ ਤੇ ਇੱਕ ਵਿਕਲਪ ਵਾਲੀ ਸਮਾਧੀ, ਸਾ ਵਿਕਲਪ। ਸਾ ਵਿਕਲਪ ਸਮਾਧੀ ਵਿੱਚ ਕਦੇ ਕਦੇ ਫੁਰਨਾ ਆਉਂਦਾ, ਨਿਰਵਿਕਲਪ ਸਮਾਧੀ ਵਿੱਚ ਕਦੇ ਕੋਈ ਸੰਕਲਪ ਹੀ ਨਹੀਂ ਜਾਗਦਾ। ਸੁੰਨ ਦਸ਼ਾ ਅਰਬਾਂ ਖਰਬਾਂ ਸਾਲ ਤੱਕ ਹੀ ਸੁੰਨ ਦਸ਼ਾ ਤੁਰੀ ਜਾਂਦੀ ਹੈ, ਕਦੇ ਕਦਾਈ ਜਾਗਦਾ ਤੁਹਾਨੂੰ ਸੰਕਲਪ। ਆਪ ਹੈ ਸੁੰਨ, ਤੁਸੀਂ ਆਪੇ ਸੁੰਨ ਰੂਪ ਹੋ, ਆਪ ਹੈ ਸੁੱਖ ਆਸਨ, ਸੁੱਖ ਆਸਨ ਰੂਪ ਵੀ ਤੁਸੀਂ ਆਪ ਹੀ ਹੋ, ਸੁੱਖ ਸਰੂਪ ਵੀ ਤੁਸੀਂ ਆਪ ਹੀ ਹੋ। ਆਪ ਹੈ ਸੁਣਤ ਆਪ ਹੀ ਜਸਨ, ਆਪ ਹੀ ਤੁਸੀਂ ਜਸਨ ਜਸ ਰੂਪ ਹੋ, ਤੇ ਜਸ ਵੀ ਤੁਸੀਂ ਆਪ ਹੀ ਕਰਦੇ ਹੋ, ਤੇ ਆਪ ਹੈ ਸੁਣਤ ਸੁਣਦੇ ਵੀ ਆਪ ਹੀ ਹੋ। ਜਸ ਕੋਈ ਬੰਦਾ ਨਹੀਂ ਕਰ ਸਕਦਾ, ਤੁਹਾਡੀ ਜੋਤ ਹੈ, ਇੱਕ ਮਿੱਟੀ ਦਾ ਪੁਤਲਾ ਹੈ, ਉਹਦੇ ਚ ਜੋਤ ਰੱਖਤੀ, ਉਹਦੇ ਚ ਬਹਿ ਕੇ ਜਸ ਕਰੀ ਜਾਂਦੇ ਹੋ, ਬਾਕੀ ਮਿੱਟੀ ਦੇ ਪੁਤਲੇ ਸੁਣਨ ਨੂੰ ਬਿਠਾ ਲਏ, ਖੁਦ ਹੀ ਬੈਠਾ, ਖੁਦ ਹੀ ਸੁਣਾਉਣ ਵਾਲੇ ਚ ਬਹਿ ਗਿਆ, ਖੁਦ ਹੀ ਸੁਣਨ ਵਾਲਿਆਂ ਚ ਬੈਠਾ, ਇਹ ਦੋਨੋਂ ਕਿਰਿਆ ਆਪ ਹੀ ਕਰੀ ਜਾਂਦਾ। ਆਪਣ ਆਪ ਆਪ ਹੈ ਉਪਾਇਓ, ਆਪਣੇ ਆਪ ਤੋਂ ਆਪਣੇ ਆਪ ਨੂੰ ਆਪ ਹੀ ਪੈਦਾ ਕਰ ਲਿਆ, ਦੂਜਾ ਨਹੀਂ ਉੱਥੇ ਕੋਈ ਹੈ, ਆਪਣੇ ਆਪ ਤੋਂ ਆਪਣੇ ਆਪ ਨੂੰ ਆਪ ਹੀ ਪੈਦਾ ਕਰ ਲੈਣਾ, ਇਹ ਸ਼ਕਤੀ ਕੇਵਲ ਉਹਨਾਂ ਵਿੱਚ ਹੀ ਹੈ। ਸੰਕਲਪ ਮਾਤਰ ਹੀ ਆਪਣੇ ਵਿੱਚੋਂ ਹੀ ਕਰ ਲੈਂਦੇ ਨੇ ਪੈਦਾ, ਮਾਇਆ ਨੂੰ ਸ੍ਰਿਸ਼ਟੀ ਨੂੰ ਦੁਨੀਆਂ ਨੂੰ, ਆਪਣੇ ਆਪ ਹੀ ਗੁਰੂ ਨਾਨਕ ਦੇਵ ਜੀ ਬਣ ਜਾਂਦੇ ਨੇ। ਪਹਿਲਾਂ ਤਾਂ ਦੁਨੀਆਂ ਨੂੰ ਕਿਰਾਏ ਵੀ ਆਪ ਹੀ ਪਾ ਦਿੰਦੇ ਨੇ, ਫਿਰ ਕਹਿੰਦੇ ਚਲੋ ਪ੍ਰਚਾਰ ਕਰਨ ਚੱਲੀਏ, ਫਿਰ ਪ੍ਰਚਾਰ ਵੀ ਆਪ ਹੀ ਕਰ ਦਿੰਦੇ ਨੇ, ਫਿਰ ਬਾਣੀ ਵੀ ਆਪ ਹੀ ਉਚਾਰਨ ਕਰ ਦਿੱਤੀ, ਸਾਰਾ ਕੁਝ ਕਰ ਕਰਾ ਕੇ ਦੁਨੀਆਂ ਦਾ ਭਲਾ ਵੀ ਆਪ ਹੀ ਕਰਦੇ ਨੇ। ਕਹਿੰਦੇ ਕਰਨ ਵਾਲਾ ਹੋਰ ਕੋਈ ਦੂਜਾ ਨਹੀਂ ਹੈ, ਤੁਸੀਂ ਆਪ ਹੀ ਹੋ। ਆਪ ਹੈ ਬਾਪ ਆਪ ਹੀ ਮਾਇਓ, ਕਹਿੰਦੇ ਆਪ ਹੀ ਤਾਂ ਬਾਪ ਰੂਪ ਹੋ ਗਏ, ਈਸ਼ਵਰ ਰੂਪ ਹੋ ਗਏ, ਆਪ ਹੀ ਮਾਇਆ ਰੂਪ ਹੋ ਗਏ ਹੋ, ਮਾਂ ਤੇ ਬਾਪ ਤੁਸੀਂ ਆਪ ਹੀ ਬਣ ਗਏ ਹੋ। ਆਪਣੇ ਵਿੱਚੋਂ ਹੀ ਕੁਦਰਤ ਨੂੰ ਪ੍ਰਗਟ ਕਰਕੇ, ਮਾਇਆ ਨੂੰ ਪ੍ਰਗਟ ਕਰਕੇ ਸਾਨੂੰ ਜੀਵਨ ਨੂੰ ਬਣਾ ਲਿਆ। ਖੁਦ ਤਾਂ ਤੁਸੀਂ ਸੁੰਨ ਰੂਪ ਹੋ, ਜੀਰੋ ਜਿਹੜੀ ਪਹਿਲਾਂ ਜੀਰੋ ਬਣਦੀ ਹੈ, ਪਹਿਲਾਂ ਪੈਨ ਰੁੱਖ ਰੱਖ ਕੇ ਕਾਗਜ਼ ਤੇ ਚੁੱਕ ਲਓ, ਤਾਂ ਨੂੰ ਸਿਰਫ ਰੱਖਣਾ ਤੇ ਚੁੱਕਣਾ, ਇੱਕ ਬਿੰਦੂ ਬਣ ਜਾਏਗਾ ਉੱਥੇ। ਵਾਹਿਗੁਰੂ ਤਾਂ ਇੰਨਾ ਕਹਿ ਬਿੰਦੂ, ਜਿਹਦੇ ਵਿੱਚ ਇੱਕ ਸੁੰਨ ਨਹੀਂ, ਖਾਲੀ ਥਾਂ ਵੀ ਹੈ ਨਹੀਂ। ਫਿਰ ਉਹਨੂੰ ਜਦੋਂ ਆਪਾਂ ਗੁਰਮੁਖੀ ਲਿਪੀ ਦਾ ਏਕਾ ਲਿਖਣ ਲੱਗਦੇ ਹਾਂ, ਜੀਰੋ ਬਣਾ ਲਓ, ਇਹ ਹੋ ਗਈ ਉਹਦੀ ਸੁੰਨ ਦਸ਼ਾ। ਫਿਰ ਥੱਲੇ ਨੂੰ ਜਿਹੜਾ ਏਕਾ ਕੱਢਦੇ ਹਾਂ, ਇਹ ਹੁੰਦਾ ਉਹਦਾ ਅੰਕੁਰ, ਇਹ ਹੈ ਸ੍ਰੀ ਸਾਹਿਬ। ਸ੍ਰੀ ਸਾਹਿਬ ਦਾ ਆਕਾਰ ਇਸ ਤਰ੍ਹਾਂ ਦਾ ਹੈ। ਉਹ ਪੁਰਾਣੇ ਗ੍ਰੰਥਾਂ ਦੇ ਜਦੋਂ ਇੱਕ ਲਿਖਦੇ ਸੀ, ਪਹਿਲਾਂ ਸ੍ਰੀ ਸਾਹਿਬ ਹੀ ਵਾਹੁੰਦੇ ਸੀ, ਅੱਗੇ ਉਹ ਓਂਕਾਰ ਲਿਖਦੇ ਸੀ। ਤੇ ਇਸ ਕਰਕੇ ਇਹ ਪੁਰਾਣੀਆਂ ਚੀਜ਼ਾਂ ਨੇ, ਨਵਿਆਂ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਹੈ। ਤਾਂ ਜਿਵੇਂ ਅੰਕੁਰ ਫੁੱਟਦਾ ਇੱਕ ਕਿਸੇ ਵੀ ਦਾਣੇ ਵਿੱਚੋਂ, ਇਸੇ ਤਰ੍ਹਾਂ ਹੀ ਇਹਦਾ ਅੰਕੁਰ ਥੱਲੇ ਨੂੰ ਕੀਤਾ ਹੋਇਆ, ਇੱਕ ਜੀਰੋ ਵਿੱਚੋਂ ਸੁੰਨ ਦਸ਼ਾ ਚੋਂ ਨਿਕਲਿਆ ਇੱਕ, ਉਸ ਇੱਕ ਨੇ ਕਿਹਾ ਓਂਕਾਰ, ਇਹ ਹੈ ਮਾਇਆ। ਓਂਕਾਰ ਕਿਉਂਕਿ ਸਾਰਿਆਂ ਦਾ ਪ੍ਰਕਾਸ਼ਕ ਹੈ, ਬਹੁਤ ਹੀ ਉੱਚੀ ਅਵਸਥਾ ਅਸਲ ਵਿੱਚ ਇੱਕ ਵਾਲੀ, ਇਸ ਕਰਕੇ ਇੰਨੀ ਤਾਂ ਸੁਣਾਉਣੀ ਵੀ ਨਹੀਂ ਚਾਹੀਦੀ। ਦਿਮਾਗ ਬੰਦੇ ਦਾ ਨਾ ਹੋਰ ਤਰ੍ਹਾਂ ਹੋ ਜਾਂਦਾ, ਜ਼ੋਰ ਭੌੜ ਗਿਆ। ਇਸ ਕਰਕੇ ਇੰਨਾ ਹੀ ਜਾਣ ਲਓ ਕਿ ਓਅੰਕਾਰ ਸਭਨਾਂ ਦਾ ਪ੍ਰਕਾਸ਼ਕ ਹੈ। ਓਅੰਕਾਰ ਦੀਆਂ ਤਿੰਨ ਲਾਈਨਾਂ ਕਹਿੰਦੀਆਂ ਰਜੋ ਤਮੋ ਸਤੋ ਬ੍ਰਹਮਾ ਵਿਸ਼ਨੂੰ ਮਹੇਸ਼। ਓਅੰਕਾਰ ਹੀ ਕਹਿੰਦਾ ਹੈ ਮਾਇਆ, ਓਅੰਕਾਰ ਹੀ ਕਹਿੰਦਾ ਹੈ ਪ੍ਰਕਾਸ਼, ਓਅੰਕਾਰ ਹੀ ਹੈ ਈਸ਼ਰ। ਇਸੇ ਨੇ ਅੱਗੇ ਕੁਦਰਤ ਨੂੰ ਬਣਾ ਕੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਪੇ ਬਾਪ ਆਪ ਹੀ ਮਾਇਓ, ਆਪੇ ਬਾਪ ਇੱਕ ਆਪੇ ਮਾਇਓ ਓਅੰਕਾਰ, ਇੱਕ ਓਅੰਕਾਰ ਆਪ ਹੀ ਹੈ, ਆਪੇ ਨਿਰਗੁਣ ਹੈ ਆਪੇ ਸਰਗੁਣ ਹੈ, ਆਪੇ ਸੂਖਮ ਆਪੇ ਅਸਥੂਲਾ, ਆਪ ਹੀ ਸੂਖਮ ਰੂਪ ਹੋ ਕੇ ਬੈਠੇ ਹੋ। ਇੰਨਾ ਸੂਖਮ ਰੂਪ ਹੈ ਨਜ਼ਰ ਹੀ ਨਹੀਂ ਆਉਂਦਾ ਹੈ ਕਿਸੇ ਨੂੰ। ਦਿਵ ਦ੍ਰਿਸ਼ਟੀ ਲੋਕਾਂ ਦੀ ਖੁੱਲ ਵੀ ਜਾਂਦੀ ਹੈ, ਦਿਵ ਦ੍ਰਿਸ਼ਟੀ ਖੁੱਲਣ ਵਾਲਿਆਂ ਨੂੰ ਕਈ ਕੁਛ ਦਿਖਣ ਲੱਗ ਪੈਂਦਾ ਸ਼ੁਰੂ ਵਿੱਚ, ਦਿਖਦਿਆਂ 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 ਸਭ ਕੁਛ ਨਜ਼ਰ ਆ ਜਾਂਦਾ, ਪਰ ਤੁਸੀਂ ਨਹੀਂ ਦਿਖਦੇ, ਤੁਸੀਂ ਬਹੁਤੇ ਜ਼ਿਆਦਾ ਸੂਖਮ ਹੋ, ਪਰਮਾਤਮਾ ਨਜ਼ਰ ਨਹੀਂ ਆਉਂਦੇ। ਆਪੇ ਅਸਥੂਲਾ ਅਸਥੂਲ ਰੂਪ ਵੀ ਤੁਸੀਂ ਆਪ ਹੀ ਹੋ, ਭਾਵ ਨਜ਼ਰ ਆਉਣ ਵਾਲੇ ਵੀ ਤੁਸੀਂ ਆਪ ਹੀ ਹੋ, ਦੋਨੋਂ ਸ਼ਕਤੀਆਂ ਤੁਹਾਡੇ ਵਿੱਚ ਹੀ ਨੇ। ਜਦੋਂ ਜੀ ਕਰੇ ਸੂਖਮ ਹੋ ਜਾਂਦੇ ਹੋ, ਜਦੋਂ ਜੀ ਕਰੇ ਅਸਥੂਲ ਹੋ ਜਾਂਦੇ ਹੋ। ਲਖੇ ਨਾ ਜਾਏ ਨਾਨਕ ਲੀਲਾ, ਇਹ ਤੇਰੀ ਖੇਡ ਨਹੀਂ ਜਾਣੀ ਜਾਂਦੀ ਕਿਸੇ ਤੋਂ। ਲੀਲਾ ਜੇ ਸਮਝ ਗਏ ਆਪਾਂ ਉਹਦੀ ਖੇਡ ਨੂੰ, ਤਾਂ ਉਹ ਪਰਮਾਤਮਾ ਕੀ ਹੋਇਆ? ਆਪਾਂ ਤਾਂ ਇੰਨੇ ਕਹਿ ਸਕਦੇ ਕਿ ਤੁਮਰੀ ਗੱਤ ਮੈਂ ਤਾਂ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਪਰ ਮੈਂ ਤਾਂ ਕਹਿੰਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕੋ ਹੀ ਬੇਨਤੀ ਕਰਕੇ ਉਸ ਅਕਾਲ ਪੁਰਖ ਤੋਂ ਇੱਕੋ ਹੀ ਮੰਗ ਮੰਗਦਾ, ਕਰ ਕਿਰਪਾ ਪ੍ਰਭ ਦੀਨ ਦਇਆਲਾ, ਦੀਨ ਗਰੀਬਾਂ ਦੇ ਉੱਤੇ ਦਇਆ ਕਰਨ ਵਾਲੇ ਹੀ ਦਇਆ ਦੇ ਕਰ, ਮੇਰੇ ਤੇ ਤਾਂ ਇੱਕ ਕਿਰਪਾ ਕਰ। ਮਹਾਰਾਜ ਤੁਸੀਂ ਮੰਗਦੇ ਹੋ, ਕਹਿੰਦੇ ਮੈਂ ਸੰਗਤ ਨੂੰ ਸਿਖਾਉਂਦਾ ਹਾਂ। ਪਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਹਰ ਜੀ ਸਾਨੂੰ ਸਿਖਾਉਂਦੇ ਨੇ ਪੰਜਵੇਂ ਰੂਪ ਵਿੱਚ। ਕਹਿੰਦੇ ਓ ਅਕਾਲ ਪੁਰਖ ਅੱਗੇ ਸਤਿਗੁਰਾਂ ਅੱਗੇ ਬੇਨਤੀ ਕਰੋ ਕਿ ਹੇ ਵਾਹਿਗੁਰੂ ਹੇ ਦਿਆਲ ਜੀ ਸਾਡੇ ਤੇ ਇੱਕ ਕਿਰਪਾ ਕਰੋ। ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਓ, ਇਹ ਰਹਾਓ ਦੀ ਪੰਕਤੀ ਹੈ ਇਸ ਬਾਵਨ ਅੱਖਰੀ ਦੀ। ਤੇਰੇ ਸੰਤਾਂ ਦੀ ਮੇਰਾ ਮਨ ਚਰਨ ਧੂੜ ਹੋ ਜਾਵੇ, ਸੰਗਤਾਂ ਦੀ ਚਰਨ ਧੂੜੀ, ਗੁਰਾਂ ਦੀ ਚਰਨ ਧੂੜੀ, ਸੰਤਾਂ ਮਹਾਤਮਾ ਦੀ, ਬਸ ਮੈਨੂੰ ਤਾਂ ਪੰਜਾਂ ਪਿਆਰਿਆਂ ਦੇ ਚਰਨਾਂ ਦੀ ਸੇਵਾ ਦੇ ਦਿਓ, ਮੈਨੂੰ ਸਿੰਘਾਂ ਦੀ ਸੇਵਾ ਦੇ ਦਿਓ, ਮੈਂ ਜੋੜੇ ਝਾੜਨ ਵਾਲਾ ਸੇਵਾਦਾਰ ਤੁਹਾਡਾ, ਮੈਂ ਝਾੜੂ ਦੇਣ ਵਾਲਾ, ਜਿੱਥੋਂ ਨਗਰ ਕੀਰਤਨ ਲੰਘਣਾ ਮੈਨੂੰ ਮੂਹਰੇ ਝਾੜੂ ਦੇ ਦਿਓ, ਮੈਂ ਸਾਰਾ ਬਾਜ਼ਾਰ ਸਾਫ਼ ਕਰ ਦਿਆਂਗਾ ਕਿ ਇੱਥੋਂ ਮੇਰੇ ਗੁਰਾਂ ਨੇ ਲੰਘਣਾ, ਇੱਥੋਂ ਸੰਗਤ ਨੇ ਲੰਘਣਾ, ਇੱਥੇ ਮੈਂ ਜਲ ਛਿੜਕ ਦਿਆਂਗਾ ਜਿੱਥੋਂ ਸਤਿਗੁਰੂ ਜੀ ਲੰਘਣ। ਜਿਹੜੀ ਸੇਵਾ ਨੂੰ ਕੋਈ ਤਿਆਰ ਨਹੀਂ, ਜਦੋਂ ਪਾਂਡਵਾਂ ਨੇ ਜੱਗ ਕੀਤਾ, ਹੁਣ ਪੈਰ ਧੋਣੇ ਸੀ ਸਾਰਿਆਂ ਦੇ, ਸਾਰੇ ਜਾਣੇ ਹੁਣ, ਕਿਉਂਕਿ ਰਾਜੇ ਮਹਾਰਾਜੇ ਕੋਈ ਘਟਨਾ, ਕਹਿੰਦੇ ਵੀ ਕ੍ਰਿਸ਼ਨ ਜੀ ਨੂੰ ਕਹਿੰਦੇ ਤੁਸੀਂ ਕੀ ਸੇਵਾ ਲਾਓਗੇ ਪਹਿਲਾਂ ਤੁਸੀਂ ਦੱਸੋ। ਕ੍ਰਿਸ਼ਨ ਜੀ ਨੂੰ ਪਤਾ ਸੀ ਵੀ ਇਹਨਾਂ ਦੇ ਵਿੱਚ ਮਾੜਾ ਮਾੜਾ ਤਾਂ ਹੰਕਾਰ ਹੁੰਦੇ, ਜੀਵ ਜੋ ਹੋਏ। ਕ੍ਰਿਸ਼ਨ ਜੀ ਕਹਿਣ ਲੱਗੇ ਇਉਂ ਕਰਿਓ, ਵੱਡੇ ਵੱਡੇ ਪਾਣੀ ਦੇ ਕੜਾਹੇ ਗਰਮ ਕਰ ਦਿਓ, ਠੰਡ ਦੇ ਦਿਨ ਨੇ, ਮੈਨੂੰ ਇੱਕ ਸੇਵਾ ਦੇ ਦਿਓ, ਯੱਗ ਛਕਣ ਜਿਹੜੇ ਆਉਣ ਮੈਨੂੰ ਉਹਨਾਂ ਦੇ ਚਰਨਾਂ ਦੇ ਧੋਣ ਦੀ ਸੇਵਾ ਦੇ ਦਿਓ। ਬਸ ਇਹ ਮੰਗਦੇ ਆ, ਸੰਗਤ ਦੇ ਚਰਨ ਧੋਣ ਦੀ ਸੇਵਾ, ਜੋੜੇ ਝਾੜਨ ਦੀ ਸੇਵਾ, ਜੂਠੇ ਭਾਂਡੇ ਮਾਂਜਣ ਦੀ ਸੇਵਾ ਮੈਨੂੰ ਬਖਸ਼ ਦਿਓ ਮਹਾਰਾਜ, ਬਸ ਮੇਰਾ ਗਰੀਬ ਦਾ ਭਲਾ ਹੋ ਜਾਏ। ਇਉਂ ਸਤਿਗੁਰਾਂ ਨੇ ਬੇਨਤੀ ਕਰਨੀ ਸਿਖਾ ਦਿੱਤੀ ਆਪਾਂ ਨੂੰ। ਵਾਹਿਗੁਰੂ ਵਾਹਿਗੁਰੂ ਕਹਿੰਦੇ ਸੀ ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾਓ, ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਤੇਰੇ ਸੰਗਤਾਂ ਦੀ ਸੰਤਾਂ ਦੀ ਗੁਰਮੁਖਾਂ ਦੀ ਪਿਆਰਿਆਂ ਦੀ ਚਰਨ ਧੂੜੀ ਮੇਰਾ ਮਨ ਬਣ ਜਾ, ਬਹੁਤ ਹੀ ਨਿਮਰਤਾ ਆ ਜਾ ਮੇਰੇ ਚ, ਮੇਰੇ ਚ ਹੰਕਾਰ ਲੇਸ਼ ਮਾਤਰ ਵੀ ਨਾ ਰਹੇ। ਸਲੋਕ ਨਿਰੰਕਾਰ ਆਕਾਰ ਆਪ, ਕਹਿੰਦੇ ਨਿਰੰਕਾਰ ਨਿਰਅਕਾਰ ਵੀ ਉਹ ਆਪ ਹੀ ਹੈ ਤੇ ਆਕਾਰ ਆਪ, ਆਕਾਰ ਵੀ ਵਾਹਿਗੁਰੂ ਨੇ ਧਾਰਿਆ ਹੋਇਆ। ਇਹ ਦੋ ਸ਼ਕਤੀਆਂ ਹੁਣ ਆਪਣੇ ਚ ਨਹੀਂ ਹੈ, ਬੰਦਿਆਂ ਚ, ਆਪਾਂ ਇਹ ਦੋ ਸ਼ਕਤੀਆਂ ਨੂੰ ਧਾਰਨ ਕਰ ਸਕਦੇ, ਇਹ ਬ੍ਰਹਮ ਸਤਿਗੁਰੂ ਜਾਂ ਬ੍ਰਹਮ ਗਿਆਨੀ, ਇਹ ਤਿੰਨਾਂ ਵਿੱਚ ਇਹ ਸ਼ਕਤੀ ਹੁੰਦੀ ਹੈ ਕਿ ਉਹ ਆਪਣੇ ਨੂੰ ਆਪਣੇ ਸਰੂਪ ਨੂੰ ਨਿਰਾਕਾਰ ਵੀ ਬਣਾ ਲੈਂਦੇ ਨੇ ਤੇ ਆਕਾਰ ਵਿੱਚ ਵੀ ਲਿਆਉਂਦੇ ਨੇ। ਹੁਣ ਆਪਾਂ ਜੇ ਆਪਣੇ ਨਾਲ ਉਹਨਾਂ ਦੀ ਤੁਲਨਾ ਕਰੀਏ ਜਾਂ ਅੰਦਾਜ਼ਾ ਲਾਈਏ, ਆਪਾਂ ਉਹ ਜੇ ਬਣ ਹੀ ਨਹੀਂ ਸਕਦੇ। ਹਾਂ, ਆਪਾਂ ਬਣ ਸਕਦੇ ਜੇ ਸਤਿਗੁਰੂ ਆਪਾਂ ਨੂੰ ਬਣਾ ਦੇਣ ਉਹ ਜੇ। ਇਹ ਅਵਸਥਾ ਮੈਂ ਬਣਦੀ ਦੇਖੀ ਹੈ ਸਿੰਘਾਂ ਦੀ। ਬਹੁਤ ਅਭਿਆਸੀ ਸਿੰਘ ਉਹ ਕਮਰੇ ਚ ਸਾਨੂੰ ਆਵਾਜ਼ ਮਾਰਿਆ ਕਰੇ, ਅਸੀਂ ਲੱਭਣ ਜਾਇਆ ਕੋਈ ਮਿਲੇ ਹੀ ਨਾ ਕਰੇ। ਅਸੀਂ ਕਿਹਾ ਪਤਾ ਨੀ ਕਿੱਥੇ ਲੁਕ ਜਾਂਦਾ। ਉਹਨੇ ਤਾਂ ਸਾਨੂੰ ਦੱਸਿਆ ਨੀ, ਫਿਰ ਮਹਾਂਪੁਰਸ਼ਾਂ ਨੇ ਦੱਸਿਆ, ਕਹਿੰਦੇ ਤੁਹਾਨੂੰ ਪਤਾ ਉਹ ਲੋਪ ਹੋ ਜਾਂਦਾ। ਮੈਂ ਕਿਹਾ ਸਾਨੂੰ ਤਾਂ ਪਤਾ ਨੀ। ਕਹਿੰਦੇ ਉਹ ਦੱਸਦਾ ਨੀ ਕਿਸੇ ਨੂੰ, ਉਹ ਇੰਨੀ ਉੱਚੀ ਅਵਸਥਾ ਦਾ ਮਾਲਕ ਬਣ ਗਿਆ, ਤੁਰਿਆ ਜਾਂਦਾ ਹੀ ਦੇਖਣੋਂ ਹਟ ਜਾਂਦਾ ਹੈ ਕਿ ਨਹੀਂ ਹੈਰਾਨਗੀ ਦੀ ਗੱਲ। ਕਿਉਂ? ਕਿਉਂਕਿ ਉਹਨੇ 101 ਜਪਜੀ ਸਾਹਿਬ ਦਾ ਪਾਠ ਰੋਜ਼ ਕਰਨਾ, ਰਾਤ 10 ਵਜੇ ਖੜ ਕੇ ਦੁੱਖ ਭੰਜਣੀ ਬੇਰੀ ਵਾਲੇ ਸਥਾਨ ਤੇ ਸਰੋਵਰ ਦੇ ਵਿੱਚ ਤੜਕੇ 4 ਵਜੇ ਬਾਹਰ ਨਿਕਲਦਾ ਸੀ। ਸਾਰੀ ਰਾਤ ਮੂਲ ਮੰਤਰ ਪੜ੍ਹਨਾ, ਸਾਰਾ ਦਿਨ ਜਪਜੀ ਸਾਹਿਬ ਦੇ ਪਾਠ ਕਰਨੇ। 1 ਘੰਟਾ ਜਾਂ 2 ਘੰਟੇ ਮਸਾਂ ਹੀ ਸੌਂਦਾ ਸੀ। ਇਹ ਜਦੋਂ ਬ੍ਰਹਮ ਦੇ ਨਾਲ ਆਪਾਂ ਲੀਨ ਹੁੰਦੇ ਹਾਂ ਤਾਂ ਆਪਾਂ ਦੇਖਣੋ ਹੀ ਹਟ ਸਕਦੇ, ਕਿਉਂਕਿ ਇਹ ਵੀ ਇੱਕ ਸ਼ਕਤੀ ਆ ਜਾਂਦੀ ਜੀਵ ਦੇ ਅੰਦਰ। ਬਹੁਤ ਕਰੜੀ ਕਮਾਈ ਤੋਂ ਬਾਅਦ ਐਸੀਆਂ ਚੀਜ਼ਾਂ ਮਿਲਦੀਆਂ ਨੇ। ਨਿਰੰਕਾਰ ਆਕਾਰ ਆਪ ਦੋਨੇ ਹੀ ਕਰਮ ਆਪ ਕਰਦੇ ਨੇ, ਨਿਰਗੁਣ ਸਰਗੁਣ। ਇੱਕ ਨਿਰਗੁਣ ਰੂਪ ਉਹ ਆ ਜਿਹੜਾ ਦਿਖਦਾ ਨਹੀਂ ਤੇ ਸਰਗੁਣ ਉਹ ਆ ਜਿਹੜਾ ਦਿਖਦਾ। ਉਹ ਕਹਿੰਦੇ ਏਕ ਪਰਮਾਤਮਾ ਹੀ, ਉਹੀ ਨਿਰਗੁਣ ਹੈ ਤੇ ਉਹੀ ਸਰਗੁਣ ਹੈ, ਦੋਨੇ ਹੀ ਰੂਪ ਉਹਨੇ ਆਪਣੇ ਬਣਾਏ ਹੋਏ ਨੇ। ਜਦੋਂ ਜੀ ਕਰੇ ਉਹ ਰੂਪ ਆਜਾ ਹੋ ਜਾਂਦੇ ਨੇ, ਜਦੋਂ ਜੀ ਕਰੇ ਦਰਸ਼ਨ ਦੇਣ ਲੱਗ ਜਾਂਦੇ ਨੇ। ਜਿਨ੍ਹਾਂ ਤੇ ਕਿਰਪਾ ਉਹਨਾਂ ਨੂੰ ਦਰਸ਼ਨ ਹੁਣ ਵੀ ਹੋਈ ਜਾਂਦੇ ਨੇ, ਜਿਨ੍ਹਾਂ ਤੋਂ ਨਹੀਂ ਕਿਰਪਾ ਉਹਨਾਂ ਨੂੰ ਨਹੀਂ ਹੁੰਦੇ। ਭਾਗਾਂ ਦੀ ਗੱਲ ਹੈ। ਇੱਕ ਹੈ ਏਕ ਬਖਾਨ ਨੋ, ਕਹਿੰਦੇ ਮੈਂ ਸਿਰਫ ਇੱਕ ਹੀ ਇੱਕ ਦਾ ਕਥਨ ਕਰਦਾ ਹਾਂ, ਸਿਰਫ ਵਾਹਿਗੁਰੂ ਦਾ ਕਥਨ ਕਰਦਾ ਹਾਂ। ਨਾਨਕ ਏਕ ਅਨੇਕ, ਕਹਿੰਦੇ ਉਹ ਏਕ ਪਰਮੇਸ਼ਰ ਅਨੇਕ ਰੂਪ ਧਾਰਨ ਕਰ ਲੈਂਦਾ ਹੈ। ਆ ਸਾਰੇ ਰੂਪ ਉਹਦੇ ਹੀ ਨੇ। ਆਪਾਂ ਜਿੰਨੇ ਜਾਣੇ ਬੈਠੇ ਹਾਂ, ਆਪਣੇ ਅੰਦਰ ਇੱਕ ਗੱਲ ਪਾਤੀ ਕਿ ਤੂੰ ਫਲਾਨਾ ਹੈ, ਤੂੰ ਫਲਾਨਾ ਹੈ। ਵਾਸਤਵ ਦੇ ਵਿੱਚ ਕੋਈ ਫਲਾਨਾ ਨਹੀਂ, ਇੱਥੇ ਉਹ ਸਭ ਆਪ ਹੀ ਬੈਠਾ ਹੈ। ਉਸੇ ਨੇ ਆਪਣੇ ਰੂਪ ਧਾਰਨ ਕੀਤੇ ਹੋਏ ਨੇ, ਉਹੀ ਸਾਰਿਆਂ ਰੂਪਾਂ ਵਿੱਚ ਬੈਠਾ ਹੈ। ਪਰ ਇਹ ਇੱਕ ਅਵਸਥਾ ਹੈ ਜਦੋਂ ਜਾ ਕੇ ਬਹੁਤ ਉੱਚੀ ਅਵਸਥਾ ਵਿੱਚ ਇਹ ਗੱਲ ਦਾ ਗਿਆਨ ਹੁੰਦਾ ਜੀਵ ਨੂੰ। ਪੌੜੀ ਪੌੜੀ ਦੇ ਰਾਹੀਂ ਉਪਦੇਸ਼ ਕਰਦੇ ਨੇ। ਓਮ ਪਹਿਲਾਂ ਓਮ ਉਚਾਰਨ ਕੀਤਾ, ਹੁਣ ਅੱਗੇ ਉਪਦੇਸ਼ ਸ਼ੁਰੂ ਕਰਦੇ ਨੇ। ਗੁਰਮੁਖ ਕੀਓ ਅਕਾਰਾ, ਅਥਵਾ ਓਮਕਾਰ ਜੋ ਪਰਮੇਸ਼ਰ ਹੈ। ਇੱਥੇ ਗੁਰਮੁਖ ਅੱਖਰ ਵਾਹਿਗੁਰੂ ਲਈ ਵਰਤਿਆ, ਗੁਰਮੁਖ ਅੱਖਰ ਗੁਰੂ ਨਾਨਕ ਦੇਵ ਜੀ ਲਈ ਵਰਤਿਆ, ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਇੱਥੇ ਮੁਖੀ ਗੁਰੂ, ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਗੁਰੂ ਅਕਾਲ ਪੁਰਖ ਵਾਹਿਗੁਰੂ ਨੇ, ਇਸ ਕਰਕੇ ਕਹਿੰਦੇ ਗੁਰਮੁਖ। ਮੁਖੀ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਹੀ ਸਾਰਾ ਆਕਾਰ ਬਣਾਇਆ। ਹੁਕਮ ਹੀ ਹੋਵੇ ਨੇ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮ ਵਿੱਚ ਹੀ ਹੋਏ ਸਾਰੇ ਆਕਾਰ। ਏਕ ਸੂਤ ਪ੍ਰੋਵਨ ਹਾਰਾ, ਸਾਰਿਆਂ ਨੂੰ ਇੱਕ ਸੱਤਾ ਰੂਪੀ ਸੂਤ ਦੇ ਵਿੱਚ ਪ੍ਰੋਵਣ ਵਾਲਾ ਹੈ ਵਾਹਿਗੁਰੂ। ਹਰੇਕ ਜੀਵ ਨੂੰ ਉਹਨੇ ਸੱਤਾ ਰੂਪੀ ਸੂਤ ਵਿੱਚ ਪਰੋਤਾ, ਇਸ ਤਰ੍ਹਾਂ ਪਰੋਤਾ ਜਿਵੇਂ ਮੋਤੀਆਂ ਦੀ ਮਾਲਾ ਦੇ ਇੱਕ ਧਾਗੇ ਵਿੱਚ ਪਰੋ ਲਈਏ, ਇਸੇ ਤਰ੍ਹਾਂ ਆਪਾਂ ਵੀ ਪਰੋਏ ਹੋਏ ਹਾਂ। ਸਾਰਿਆਂ ਵਿੱਚ ਉਹਦੀ ਸੱਤਾ ਹੈ। ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰ, ਮਾਇਆ ਦੇ ਰਾਹੀਂ ਭਿੰਨ ਭਿੰਨ ਵੱਖਰੇ ਵੱਖਰੇ ਤਿੰਨ ਗੁਣਾਂ ਦਾ ਵਿਸਥਾਰ ਕਰਤਾ ਉਹਨੇ। ਪਹਿਲਾਂ ਮਾਇਆ ਨੂੰ ਬਣਾਇਆ, ਮਾਇਆ ਤੋਂ ਫਿਰ ਰਜੋ ਤਮੋ ਸਤੋ ਬਣਾਏ, ਰਜੋ ਤਮੋ ਸਤੋ ਤੋਂ ਤਿੰਨੇ ਬ੍ਰਹਮਾ ਅੰਬਰੀਸ਼ ਨੂੰ ਮਹੇਸ਼ ਬਣਾ ਦਿੱਤੇ। ਇਹਨਾਂ ਤਿੰਨਾਂ ਗੁਣਾਂ ਤੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਤਮੋ ਗੁਣੀ ਜੀਵ ਨੇ, ਰਜੋ ਗੁਣੀ ਜੀਵ ਨੇ, ਸਤੋ ਗੁਣੀ ਜੀਵ ਨੇ। ਇਸ ਤਰ੍ਹਾਂ ਕਹਿੰਦੇ ਇਸ ਸ੍ਰਿਸ਼ਟੀ ਦਾ ਵਿਸਥਾਰ ਕੀਤਾ ਹੈ। ਨਿਰਗੁਣ ਤੇ ਸਰਗੁਣ ਵਿਸਟਾਰੰ, ਨਿਰਗੁਣ ਤੋਂ ਸਰਗੁਣ ਰੂਪ ਹੋ ਕੇ ਦਿਖਣ ਲੱਗ ਪਿਆ ਬ੍ਰਹਮ। ਆਪ ਵੀ ਦਿਖਣ ਲੱਗ ਜਾਂਦੇ ਨੇ, ਅਥਵਾ ਜੋ ਕੁਝ ਨਜ਼ਰ ਆ ਰਿਹਾ ਹੈ ਬ੍ਰਹਮ ਹੀ ਹੈ, ਪਰ ਦੇਖਣ ਵਾਲੇ ਦੀ ਹੁਣ ਨਿਗਾਹ ਨਹੀਂ ਹੈਗੀ। ਇਹੋ ਇਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਪਰ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨਾਂ ਵਰਨਾ ਕੋਈ। ਕਹਿ ਨਾਨਕੇ ਨੇਤਰੰਦ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਏ। ਦਿਬ ਦ੍ਰਿਸ਼ਟੀ ਜਦ ਤੱਕ ਨਹੀਂ ਖੁੱਲਦੀ ਉਦੋਂ ਤੱਕ ਦੋਨੋਂ ਰੂਪ ਨਹੀਂ ਦੇਖਦੇ। ਕਿਉਂਕਿ ਆਪਾਂ ਤਾਂ ਸਿਰਫ ਇੰਨੀ ਕੁ ਸਮਰੱਥਾ ਦੇ ਮਾਲਕ ਹੈ ਕਿ ਆਪਾਂ ਨੂੰ ਸਰਗੁਣ ਵਿੱਚ ਦਿਖਦਾ, ਨਿਰਗੁਣ ਨਹੀਂ ਦਿਖਦਾ। ਜਿਹੜੇ ਬੰਦੇ ਨੂੰ ਰੱਬ ਨੇ ਅੱਖਾਂ ਹੀ ਨਹੀਂ ਦਿੱਤੀਆਂ, ਉਹਨੂੰ ਵਿਚਾਰੇ ਨੂੰ ਨਾ ਨਿਰਗੁਣ ਦਿਖਦਾ ਨਾ ਸਰਗੁਣ, ਉਹ ਅਨੁਭਵ ਕਰੀ ਜਾਂਦਾ ਉਹ। ਇੰਨਾ ਤਾਂ ਸ਼ੁਕਰ ਆ ਰੱਬ ਦਾ ਵੀ ਆਪਣੀ ਅੱਖਾਂ ਸੰਜਾਖਾ ਬੰਦਾ ਦੇਖਦਾ ਤਾਂ ਹੈ ਨਾ। ਸਗਲ ਭਾਂਤ ਕਰ ਕਰਹਿ ਉਪਾਇਓ, ਸਗਲ ਭਾਂਤ ਕਰ, ਸਾਰਿਆਂ ਤਰੀਕਿਆਂ ਨਾਲ ਬਹੁਤ ਸਾਰੇ 84 ਲੱਖ ਦੇ ਵਿੱਚ ਜੀਵ ਬਣਾ ਤੇ, ਕਰਹਿ ਉਪਾਇਓ, ਅਤੇ ਹੋਰ ਪੈਦਾ ਕਰੀ ਜਾ ਰਹੇ ਨੇ। ਜਿੰਨੇ ਪੈਦਾ ਕੀਤੇ ਉਹ ਚਲੇ ਗਏ, ਫਿਰ ਹੋਰ ਪੈਦਾ ਕਰ ਦਿੰਦੇ ਨੇ, ਰੋਜ਼ ਕੋਈ ਨਾ ਕੋਈ ਨਵਾਂ ਬਣਾ ਦਿੰਦੇ ਨੇ। ਕੋਈ 84 ਲੱਖ ਜੂਨ ਬੰਦੀ ਨਹੀਂ ਹੋਈ ਬਈ, ਆਪਾਂ ਕਹੀਏ 84 ਲੱਖ ਹੀ ਜੂਨ ਹੈ, ਰੱਬ ਦੀ ਮਰਜ਼ੀ ਇਹਨੂੰ ਡਬਲ ਕਰ ਸਕਦਾ, ਇਹਨੂੰ 3 ਗੁਣਾ ਵੀ ਕਰ ਸਕਦਾ, ਭਾਵੇਂ 1 ਕਰੋੜ ਜੂਨ ਬਣਾ ਦੇ, ਭਾਵੇਂ 10 ਕਰੋੜ ਜੂਨਾਂ ਬਣਾ ਦੇ, ਉਹਨੂੰ ਕਿਹੜਾ ਦੇਰ ਲੱਗਣੀ ਹੈ। ਓਂਕਾਰ ਤੋਂ ਬਿਨਾਂ ਹੀ ਬਣਾ ਦੇਣੀ, ਹੁਣ ਤਾਂ ਉਹਨੇ ਓਂਕਾਰ ਵੀ ਕਹਿਣ ਦੀ ਲੋੜ ਨਹੀਂ ਪੈਣੀ, ਮਾੜਾ ਜਿਹਾ ਸੋਚਣ ਦੀ ਲੋੜ ਹੈ। ਗਰੀਬ ਆਦਮੀ ਸਾਰੀ ਜ਼ਿੰਦਗੀ ਸੋਚਦਾ ਰਹਿੰਦਾ ਮੈਂ ਮਕਾਨ ਬਣਾਉਣਾ ਸੀ, ਸਾਈਕਲ ਨਹੀਂ ਲੈ ਹੁੰਦਾ ਕਈਆਂ ਤੋਂ। ਅਮੀਰ ਬੰਦਾ ਕਿਤੇ ਮਾੜਾ ਜਿਹਾ ਸੋਚ ਲੈ ਨਾ, ਆਹ ਇੱਕ ਹੈਲੀਕਾਪਟਰ ਜਿਹਾ ਲੈਣਾ ਸੀ, ਹੈਲੀਕਾਪਟਰ ਵਾਲੇ ਦੇ ਘਰੇ ਹੀ ਆ ਜਾਂਦੇ ਨੇ, ਆਹ ਪੈਸੇ ਦੀ ਲੋੜ ਨਹੀਂ ਜੀ, ਬਸ ਇੱਕ ਚੈੱਕ ਦੇ ਦਿਓ। ਕਿਉਂਕਿ ਅਮੀਰ ਕੋਲ ਤਾਂ ਪੈਸੇ ਹੀ ਬਹੁਤ ਜ਼ਿਆਦਾ ਆ, ਉਹਦੇ ਤੇ ਸੋਚਣ ਨਾਲ ਹੀ ਸਾਰਾ ਕੁਛ ਹੋ ਜਾਣਾ, ਸੰਕਲਪ ਨਾਲ ਹੀ ਹੋ ਜਾਂਦਾ। ਮਾੜੀ ਜੀ ਗੱਲ ਪੀਏ ਕੋਲ ਕਰਤੀ ਕਿਤੇ, ਆਪਾਂ ਨੇ ਨਾ ਇੱਕ ਬੜਾ ਸੋਹਣਾ ਮਕਾਨ ਉੱਥੇ ਸ਼ਿਮਲੇ ਬਣਾਉਣਾ, ਬਾ ਬਣ ਗਿਆ ਜੀ। ਗਰੀਬ ਵਿਚਾਰਾ ਇੱਥੋਂ ਸ਼ਿਮਲੇ ਨਹੀਂ ਜਾ ਸਕਦਾ, ਕੋਈ ਕਿਰਾਇਆ ਨਹੀਂ ਗਾ। ਵਾਹਿਗੁਰੂ ਵੀ ਇਸ ਤਰ੍ਹਾਂ ਹੀ ਹੈ, ਵਾਹਿਗੁਰੂ ਤਾਂ ਇੰਨੇ ਅਮੀਰ ਨੇ, ਇੰਨਾ ਨਾਮ ਧਾਨਾ ਉਹਨਾਂ ਕੋਲ ਤਾਂ, ਖਜ਼ਾਨਾ ਮਾਲਕ ਨੇ ਆਪ, ਉਹਨਾਂ ਦੇ ਤਾਂ ਸੰਕਲਪ ਨਾਲ ਹੀ ਸਾਰਾ ਕੁਛ ਹੋ ਜਾਂਦਾ। ਆਪਣੇ ਵਰਗੇ ਗਰੀਬ ਸੋਚਦੇ ਰਹਿੰਦੇ, ਪ੍ਰਕਾਸ਼ ਕਰੋ ਜੀ, ਮਨ ਦੀ ਇਕਾਗਰਤਾ ਕਰੋ ਜੀ, ਅਸੀਂ ਸਾਰੀ ਜ਼ਿੰਦਗੀ ਲੰਘ ਜਾਂਦੀ, ਮਨ ਦੀ ਇਕਾਗਰਤਾ ਨਹੀਂ ਹੁੰਦੀ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਬਣਾ ਕੇ ਜਨਮ ਮਰਨ ਮਨ ਮੋਹ ਵਢਾਇਓ, ਇਹਨਾਂ ਜੀਵਾਂ ਦੇ ਮਨ ਦੇ ਅੰਦਰ ਮੋਹ ਪੈਦਾ ਕਰਤਾ, ਜੰਮਣਾ ਮਰਨਾ ਬਣਾਤਾ, ਇਹਨਾਂ ਦੇ ਮਨਾਂ ਅੰਦਰ ਪਦਾਰਥਾਂ ਦਾ ਮੋਹ ਪੈਦਾ ਕਰਤਾ, ਰਿਸ਼ਤੇਦਾਰਾਂ ਦਾ ਮੋਹ ਬਣਾਤਾ। ਜਦੋਂ ਬ੍ਰਹਮਾ ਨੇ ਪਹਿਲੇ 8 ਜਾਣੇ ਰਚੇ, ਪਹਿਲਾਂ 4 ਜਾਣੇ ਰਚੇ ਸੀ, 4 ਜਾਣੇ ਜੰਗਲਾਂ ਨੂੰ ਚਲੇ ਗਏ, ਭਗਤੀ ਕਰਕੇ ਪਰਮੇਸ਼ਰ ਚ ਲੀਨ ਹੋ ਗਏ, ਫਿਰ ਮੁੜ ਕੇ ਜਾ ਕੇ ਫਿਰ 8 ਜਾਣੇ ਰਚੇ, ਉਹ ਵੀ ਭਗਤੀ ਕਰਕੇ ਲੀਨ ਹੋ ਗਏ, ਫਿਰ 16 ਬਣਾਏ। ਬ੍ਰਹਮਾ ਪਰਮੇਸ਼ਰ ਕੋਲ ਬੇਨਤੀ ਕਰਦਾ, ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਸ੍ਰਿਸ਼ਟੀ ਬਣਾਓ, ਮੈਂ ਜਿਹਨੂੰ ਬਣਾਉਂਦਾ ਉਹ ਤੁਹਾਡੇ ਚ ਹੀ ਫਿਰ ਮੁੜ ਕੇ ਲੀਨ ਹੋ ਜਾਂਦਾ। ਪਰਮੇਸ਼ਰ ਕਹਿੰਦੇ ਐ ਨੀ, ਇਹਨਾਂ ਨੇ ਇੱਥੇ ਖੜਨਾ, ਇਹਨਾਂ ਤੇ ਮਾਇਆ ਪਾ ਦੇ, ਇਹਨਾਂ ਨੂੰ ਮੋਹ ਪਾ ਦੇ ਪਦਾਰਥਾਂ ਦਾ, ਰਿਸ਼ਤੇਦਾਰੀਆਂ ਦਾ, ਹੁਣ ਗਾਹਾਂ ਗਾਹਾਂ ਮੋਹ ਵਧਾ ਦੇ ਇਹਨਾਂ ਦਾ। ਇਸ ਤਰ੍ਹਾਂ ਮੋਹ ਪਾ ਕੇ ਦੁਨੀਆਂ ਟਿਕਾਈ ਹੋਈ ਹੈ। ਜੇ ਅੱਜ ਮੋਹ ਖਿੱਚ ਲੈਣ ਆਪਣੇ ਵਿੱਚੋਂ, ਆਪਾਂ ਵਿਰਾਗੀ ਹੋ ਜਾਵਾਂਗੇ ਸਾਰੇ ਹੀ, ਥੋੜੇ ਜਿਹੇ ਇੱਥੇ ਕਿਸੇ ਨੇ ਘਰ ਹੀ ਨਹੀਂ ਜਾਣਾ। ਹੁਣ ਆਪਣੇ ਅੰਦਰ ਇੰਨਾ ਮੋਹ ਆ ਘਰ ਦਾ, ਘਰ ਨੂੰ ਭੱਜੇ ਹੀ ਜਾਂਦੇ ਹਾਂ, ਹਾਲਾਂਕਿ ਘਰ ਕਿਤੇ ਭੱਜ ਕੇ ਹੋਰ ਨਹੀਂ ਜਾਂਦਾ, ਪਰ ਆਪਾਂ ਘਰ ਨੂੰ ਭੱਜੇ ਜਾਂਦੇ ਹਾਂ। ਇਉਂ ਜਾ ਕੇ ਮਿਲਾਂਗੇ ਸਾਰਿਆਂ ਨੂੰ ਜਿਵੇਂ ਕਈ ਸਾਲਾਂ ਬਾਅਦ ਆਏ ਹੁੰਦੇ ਹਾਂ, ਮੈਂ ਆ ਗਿਆ ਗੁਰਦੁਆਰਿਓਂ। ਜਨਮ ਮਰਨ ਮਨ ਮੋਹ ਵਢਾਇਓ, ਦੋਹੋਂ ਭਾਂਤ ਤੇ ਆਪ ਨਿਰਾਰਾ, ਪਰ ਦੋਨਾਂ ਭਾਂਤ ਦੋਨਾਂ ਤਰੀਕਿਆਂ ਤੋਂ ਆਪ ਨਿਰਾਲਾ ਹੀ ਹੈ, ਨਾ ਜੰਮਣ ਚ ਹੈ, ਨਾ ਮਰਨ ਚ ਹੈ, ਨਾ ਮੋਹ ਚ ਹੈ, ਨਾਨਕ ਅੰਤ ਨਾ ਪਾਰਾ ਵਾਰਾ। ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਦਾ ਕੋਈ ਆਰ ਪਾਰ ਨਹੀਂ ਹੈ, ਤੁਸੀਂ ਨਾ ਲੱਭਣ ਜਾਇਓ ਆਰ ਪਾਰ, ਵਿੱਚੇ ਫਸ ਜਾਓਗੇ। ਕਹਿੰਦੇ ਆਰ ਪਾਰ ਨਹੀਂ ਲੱਭਣਾ, ਆਪਾਂ ਅੰਬ ਖਾਣੇ ਨੇ, ਪੇੜ ਨਹੀਂ ਗਿਣਨੇ, ਆਪਾਂ ਤਾਂ ਸਿਰਫ ਆਨੰਦ ਲੈਣਾ ਹੈ। ਆਨੰਦ ਲਓ, ਪੇੜ ਨਾ ਗਿਣੋ, ਆਖੋ ਪਿਆਰ ਨਾਲ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।